655 2000 فرشتوں کو بھی حیرت کی یہ آواز ہے کیا؟ عرش والوں پہ بھی کھلتا نہیں یہ راز ہے کیا؟ تھا سر عرش بھی انسان کی تگ و تاز ہے کیا؟ آ گئی خاک کی چٹکی کو بھی پرواز ہے کیا؟ غافل آداب سے سکان زمین کیسے ہیں؟ یہ پیغمبر ہیں، بت شکن اٹھ گئے باقی جو رہے بتگر ہیں، تھا ابراہیم پدر اور پسر آزر ہیں، بادا آشا نئے بادا نیا خمبی نئے जिनको आता नहीं, जिनको आता नहीं दुनिया में कोई फन तुम हो, जिनको आता नहीं दुनिया में कोई फन तुम हो, नहीं जिस कौम को परवाए नशे मन तुम हो। बिजलियां जिसमें हो आसूदा वो खिरमन तुम हो, बेच खाते हैं जो असलाफ के मदफन तुम हो। जिनको आता नहीं दुनिया में कोई फन तुम हो, नहीं जिस कौम को परवाए नशे मन तुम हो, बिजलियां जिसमें हो आसूदा वो खिरमन तुम हो, बेच खाते हैं जो असलाफ के मदफन तुम हो। निको नाम जो कब्रों की तिजारत करके, सफ़े दहर से बातिल को मिटाया किसने, सफ़े दहर से बातिल को मिटाया किसने, नौहे इंसान को गुलामी से छुड़ाया किसने, सफ़े दहर से बातिल को मिटाया किसने, नौहे इंसान को गुलामी से छुड़ाया किसने, और मेरे काबे को जमीनों से बसाया किसने, और मेरे कुरान को सीनों से लगाया किसने, मेरे काबे को जमीनों से बसाया किसने, और मेरे कुरान को सीने से लगाया किसने। थे तो आबाब तुम्हारे ही मगर तुम क्या हो, शहूर अदल है फातर हस्ती का जल से दस्तूर, मुस्लिम आईन हुआ काफिर तो मिले हूर कसूर। तुम में हूरों का कोई चाहने वाला ही नहीं,
तो मौजूद है तुम शाही नहीं, तुम्हारे दूर का मौजूद है।
कोई चाहने वाला है। अरे जलवे तूर तो मौजूद है मूसा ही, मुनफियत एक है इस कौम की, नुकसान भी एक, मुनफियत एक है इस कौम की, नुकसान भी एक, एक थी सबका नबी, दीन भी ईमान भी एक, हरम पाक भी अल्लाह भी कुरान भी एक, कुछ बड़ी बात थी होती जो होते जो मुसलमान भी एक, मुनफियत एक है इस कौम की, नुकसान भी एक, एक ही सबका नबी, दीन भी ईमान भी एक, हरम पाक भी अल्लाह भी कुरान भी एक, कुछ बड़ी बात थी होते जो मुसलमान भी एक। फिरका बनती है कहीं और कहीं जाते हैं,
फिरका बनती है कहीं और कहीं जाते हैं।
अरे क्या जमाने में पनपने की यही बातें हैं, ख्याली न रही, बर्तबी न रही, शोला मिकाली न रही, रह गई रस्म अजाबू है बिलाली न रही, रह गई रस्म अजा रूह बिलाली न रही, फलसफा रह गया तलकीन गिजाली न रही, मस्जिदें मर्जी अफवाहें के नमाजी न रहे, अरे यानी वो साहिब औसाफ़े हिजाज़ी न रहे, आसानी है। तुम मुसलमान हो ये अंदाजे मुसलमानी है, हैदरी फक्र है ने दौलत उस्मानी है, तुमको असलाफ से क्या निस्बत रूहानी है। वो जमाने में मौजिज थे मुसलमान होकर, वो गयूर हो खुद्दार, तुम उखुवत से गुरेजा वो उखुवत पे निसार, तुम हो गुफ्तार सरापा वो सरापा किरदार। अब तलक याद है कौमों को हिदायत उनकी, مخفی ہے حقیقت تیری ہے ابھی محفل ہستی کو ضرورت تیری، زندہ رکھتی ہے زمانے کو حرارت تیری، کوکب قسمت امکان ہے خلافت تیری، وقت فرصت ہے کہاں کام ابھی باقی ہے،
وقت ضرورت ہے
The views expressed on the preceding program may not necessarily be those of the owner or management of WTOR radio station.
Best transportation companies का मौका मिल रहा है।
As we bring you the sounds of our world in words and in music. Owned and operated by Birash Broadcasting Corporation in Washington D.C. Good morning again from WTOR. As we bring you the sounds of our world in words and
real estate की मार्केट में छाया हुआ ना हरप्रीत सिंह ढिल्लों residential property, commercial property, pre-construction investment, farmhouse ja land, khareedan ja vechan layi real estate broker Harpreet Singh Dhillon naal sampark karo 416-268-6713 416-268-6713 real estate broker Harpreet Singh Dhillon
ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ ਡੀਜ਼ਲ ਟੈਂਕ ਨੂੰ ਲੋਕ ਡੰਪ ਟਰੱਕ ਦਾ ਫਲੋਰ ਗਾਰਬੇਜ ਟ੍ਰੇਲਰ ਦਾ ਡੋਰ ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ 905-453-6006
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292, Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
मैं मयंक भटनागर from GNE Mortgages. मैं आपको सारे प्रकार की financing या mortgages में मदद कर सकता हूँ. First mortgage हो, second mortgage हो, refinance, debt consolidation या high risk mortgages. GTA में best rates के लिए मुझे contact करें 647-702-2023.
ਹੋ ਜੇ ਏਜ ਹੈ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
ਭਾਰਤ ਪ੍ਰਵਾਸ ਵਿੱਚ ਚੀਨ ਤੇ ਨਿਊਜ਼ੀਲੈਂਡ ਨੂੰ ਪਛਾੜ ਕੇ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਬਾਅਦ ਤੀਸਰੇ ਸਥਾਨ ਉੱਪਰ ਆ ਗਿਆ। ਇਹ ਚਿੰਤਾ ਦਾ ਵਿਸ਼ਾ ਹੈ। ਖੈਰ ਜੇਕਰ ਇਸ ਦਾ ਦੂਸਰਾ ਪੱਖ ਵਿਚਾਰਨਾ ਹੋਵੇ, ਵੇਖਿਆ ਜਾਵੇ ਕਿ ਸਾਡੇ ਲੋਕ ਆਪਣੀਆਂ ਮਾਤ ਭਾਸ਼ਾਵਾਂ ਨੂੰ ਆਪਣੇ ਨਾਲ ਕਿੱਥੋਂ ਤੱਕ ਲੈ ਗਏ, ਤਾਂ ਆਸਟ੍ਰੇਲੀਆ ਦੀ ਇੱਕ ਸੈਂਸਸ 2021 ਦੀ ਸੈਂਸਸ ਜੋ ਬਿਆਨ ਕਰਦੀ ਹੈ ਭਾਸ਼ਾਵਾਂ ਦੇ ਆਧਾਰ ਦੇ ਉੱਤੇ ਬਣੀ। ਇਹ ਸੈਂਸਸ ਦੇ ਵਿੱਚ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਵਿੱਚ ਪੰਜਾਬੀ ਨੇ ਪੰਜਵਾਂ ਸਥਾਨ ਹਾਸਲ ਕਰ ਲਿਆ ਔਰ 80% 2016 ਤੋਂ ਲੈ ਕੇ 21 ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੇ ਵਿੱਚ 80% ਦਾ ਵਾਧਾ ਹੋਇਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ, ਮੈਂ ਹਾਂ ਗੁਰਸੇਖ ਫਤਿਹ। ਪ੍ਰੋਗਰਾਮ ਵਿਰਾਸਤ ਤੋਂ ਭਵਿੱਖ ਵੱਲ ਵਿੱਚ ਆਪ ਸਭ ਦਾ ਨਿੱਘਾ ਸਵਾਗਤ। ਅੱਜ ਫਿਰ ਇੱਕ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਜੀ। 12ਵੀਂ ਜਮਾਤ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਤੀਜੇ ਆਏ ਨੇ ਜੀ। ਇਹ ਨਤੀਜੇ ਪੰਜਾਬੀ ਬਾਰੇ ਕੀ ਕੁਛ ਦੱਸਦੇ ਨੇ, ਉਹ ਸਭ ਦੇ ਉੱਪਰ ਜਾਣਕਾਰੀ ਲਵਾਂਗੇ ਜੀ, ਇੱਕ ਸਰਸਰੀ ਜੀ ਜਾਣਕਾਰੀ ਜਸਵਿੰਦਰ ਜਾਜ ਜੀ ਤੋਂ। ਆਓ ਫਿਰ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਅਤੇ ਲੈਂਦੇ ਹਾਂ ਜਾਣਕਾਰੀ। ਜਸਵਿੰਦਰ ਜੀ, ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ
ਜੀ।
ਜਸਵਿੰਦਰ ਜੀ, ਸਭ ਤੋਂ ਪਹਿਲਾਂ ਇੱਕ ਝਲਕ, ਇੱਕ ਤਸਵੀਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੇ ਨਤੀਜੇ ਆਏ ਨੇ ਉਸ ਦੀ ਜ਼ਰੂਰ ਸਾਂਝੀ।
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹਦੇ 12ਵੀਂ ਜਮਾਤ ਦੇ ਨਤੀਜੇ ਆਏ ਨੇ, ਉਹਨਾਂ ਨਤੀਜਿਆਂ ਦੇ ਵਿੱਚ ਇੱਕ ਗੱਲ ਤਾਂ ਅਕਸਰ ਹੀ ਖਾਸ ਰਹਿੰਦੀ ਹੁੰਦੀ ਹੈ, ਅਖਬਾਰ ਵੀ ਲਿਖਦੇ ਨੇ, ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਮਗਰਲੇ 5-7 ਸਾਲਾਂ ਤੋਂ ਇਹ ਰੁਝਾਨ ਦੇਖਦੇ ਹਾਂ ਕਿ ਕੁੜੀਆਂ ਨੇ ਮਾਰੀ ਬਾਜੀ। ਉਹ ਇਸ ਵਾਰੀ ਵੀ ਉਵੇਂ ਹੋਇਆ ਕਿ ਕੁੜੀਆਂ ਨੇ ਹੀ ਬਾਜੀ ਮਾਰੀ ਹੈ। ਇਹਦੇ ਵਿੱਚ ਇੱਕ ਗੱਲ ਹੋਰ ਨਵੀਂ ਹੋਈ ਹੈ, ਕੁੜੀਆਂ ਨੇ ਬਾਜੀ ਮਾਰੀ ਹੈ ਅਤੇ ਤਿੰਨੇ ਦੀਆਂ ਤਿੰਨੇ ਕੁੜੀਆਂ ਮਾਲਵੇ ਤੋਂ ਨੇ। ਮਾਝੇ ਦੀ ਇਹਦੇ ਵਿੱਚ ਕੋਈ ਪੁਜੀਸ਼ਨ ਨਹੀਂ, ਦੁਆਬੇ ਦੀ ਕੋਈ ਪੁਜੀਸ਼ਨ ਨਹੀਂ। ਹਾਲਾਂਕਿ ਪੰਜਾਬ ਪੂਰੇ ਦਾ ਪੂਰਾ ਇੱਕ ਹੈ, ਅਸੀਂ ਇਸ ਨੂੰ ਕੋਈ ਵੰਡ ਦੀ ਨਿਗਾਹ ਨਾਲ ਨਹੀਂ ਦੇਖਦੇ, ਪਰ ਫਿਰ ਵੀ ਜਦੋਂ ਅਸੀਂ ਇਕੱਲੇ ਪੰਜਾਬ ਦੀ ਗੱਲ ਕਰਨੀ ਹੈ ਤਾਂ ਉਹਨੂੰ ਖਿੱਤਿਆਂ ਦੇ ਵਿੱਚ ਅਸੀਂ ਜ਼ਰੂਰ ਭਾਂਪ ਲੈਂਦੇ ਹਾਂ। ਤੁਸੀਂ ਜਿਹੜੀ ਗੱਲ ਰੱਖੀ ਹੈ ਕਿ ਸਭ ਤੋਂ ਪਹਿਲਾਂ ਮੈਂ ਤੁਹਾਡੀ ਗੱਲ ਵੱਲ ਜਾਣ ਤੋਂ ਪਹਿਲਾਂ ਮੁਬਾਰਕਬਾਦ ਦਿੰਦਾ ਇਹਨਾਂ ਬੱਚੀਆਂ ਨੂੰ, ਮੁਬਾਰਕਬਾਦ ਦਿੰਦਾ ਮਾਲਵੇ ਦੇ ਇਹਨਾਂ ਪਰਿਵਾਰਾਂ ਨੂੰ, ਅਤੇ ਨਾਲ ਨਾਲ ਮੈਂ ਫਿਕਰ ਵੀ ਜ਼ਾਹਰ ਕਰਦਾ ਕਿ ਹੁਣ ਇਹ ਬੱਚੇ ਜੋ 12ਵੀਂ ਦੇ ਵਿੱਚ ਪਹਿਲੇ ਦੂਜੇ ਤੀਜੇ ਜਾਂ ਮੈਰਿਟ ਲਿਸਟ ਵਾਲੇ ਸਾਰੇ ਹੀ ਬੱਚੇ ਆਈਲੈਸ ਸੈਂਟਰਾਂ ਵਿੱਚ ਜਾਣਗੇ, ਬੈਗ ਖਰੀਦਣ ਲੱਗ ਜਾਣਗੇ, ਘਰਦਿਆਂ ਨੇ ਰੁਪਈਏ ਤਿਆਰ ਕਰ ਲਏ ਹੋਣਗੇ। ਮੈਂ ਕਹਿੰਦਾ ਇਹ ਸਾਡੀ ਕਰੀਮ ਹੈ ਜਿਹੜੀ ਬੈਗਾਂ ਨੂੰ ਹੱਥ ਪਾ ਕੇ ਜਹਾਜ਼ਾਂ ਦੀਆਂ ਅੜੀਕਾਂ ਕਰਦੀ ਹੈ, ਵੀਜ਼ਿਆਂ ਦੀਆਂ ਅੜੀਕਾਂ ਕਰਦੀ ਹੈ। ਇਹਦੇ ਉੱਤੇ ਸਰਕਾਰ ਨੂੰ ਵਿਸ਼ੇਸ਼ ਕੋਈ ਜਿਹੜੀ ਸਹੂਲਤ ਹੈ ਜਾਂ ਕਹਿ ਲਓ ਕੋਈ ਜਾਣਕਾਰੀ ਹੈ ਜਾਂ ਕਹਿ ਲਈਏ ਕੋਈ ਵਿਸ਼ੇਸ਼ ਤਰੀਕੇ ਦਾ ਪ੍ਰੋਗਰਾਮ ਦੇਣਾ ਪੜਦਾ ਹੈ ਕਿ ਜਿਹੜੇ ਸਾਡੇ ਮੈਰਿਟ ਵਾਲੇ ਨੇ, ਜਿਹੜੇ ਸਾਡੇ ਇੰਟੈਲੀਜੈਂਟ ਜਵਾਕ ਨੇ, 80% ਤੋਂ ਉੱਪਰ ਵਾਲੇ ਨੇ, ਉਹਨਾਂ ਦੇ ਲਈ ਕੋਈ ਵਿਸ਼ੇਸ਼ ਸਕੀਮ ਹੋਵੇ ਕਿ ਜੇਕਰ ਉਹ ਬਾਹਰ ਨਹੀਂ ਜਾਂਦੇ, ਇੱਥੇ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰਦੇ ਆ, ਪੜ੍ਹਾਈ ਵਿੱਚ ਉਹਨਾਂ ਦੇ ਲਈ ਕੀ ਛੂਟ ਹੈ
ਜੀ,
ਕੀ ਆਰਥਿਕ ਮਦਦ ਹੈ ਮੇਰੇ ਕਹਿਣ ਦਾ ਭਾਵ। ਦੂਸਰਾ, ਉਹਨਾਂ ਨੂੰ ਮੈਂ ਤਾਂ ਕਹਿੰਦਾ ਨੌਕਰੀ ਦੇ ਵਿੱਚ ਵੀ ਵਿਸ਼ੇਸ਼ਤਾ ਰੱਖਣੀ ਚਾਹੀਦੀ ਹੈ
ਜੀ।
ਨੇੜੇ ਨਿਗਾਹ ਮਾਰੋਗੇ ਤਾਂ ਗੱਲ ਤੁਹਾਨੂੰ ਮੇਰੀ ਛੋਟੀ ਤੇ ਅਟਪਟੀ ਲੱਗਦੀ ਹੈ, ਪਰ ਦੂਰ ਨਿਗਾਹ ਮਾਰੋਗੇ ਤਾਂ ਜੇਕਰ ਤੁਸੀਂ ਸੂਬਿਆਂ ਨੂੰ ਆਬਾਦ ਰੱਖਣਾ ਹੈ ਤਾਂ ਉਹਦੇ ਲਈ ਤੁਹਾਨੂੰ ਆਪਣੀ ਕਰੀਮ ਨੂੰ ਇੱਕ ਵਾਰੀ ਰੋਕਣਾ ਹੋਊਗਾ, ਉਹਨੂੰ ਰੋਕਣ ਦਾ ਰੁਝਾਨ ਬਣਾਉਣਾ ਹੋਊਗਾ। ਤੇ ਇਹਦੇ ਵਿੱਚ ਪਹਿਲੀ ਚਿੰਤਾ ਤਾਂ ਇਹ ਹੈ ਕਿ ਇਹ ਬੱਚੀਆਂ ਵੀ ILS ਕਰਨਗੀਆਂ ਜਾਂ ਇਹ ਬੱਚੇ ਜਿਹੜੇ ਮੈਰਿਟ ਵਿੱਚ ਆਏ ਨੇ 80% ਤੋਂ ਉੱਪਰ ਵਾਲੇ ਨੇ, ਇਹ ਵੀ ਉਹਨਾਂ ਹੀ ਜਹਾਜ਼ਾਂ ਦੀ ਅੜੀਕ ਕਰਨਗੇ ਜਿਨ੍ਹਾਂ ਦੀ ਇਹਨਾਂ ਦੇ ਵੱਡੇ ਭੈਣ ਭਰਾਵਾਂ ਨੇ ਅੜੀਕ ਕੀਤੀ ਤੇ ਮੁੜ ਕੇ ਅੜੀਕ ਪੂਰੀ ਹੋ ਗਈ
ਜੀ।
ਹੁਣ ਮੈਂ ਇੱਕ ਛੋਟੇ ਜਿਹੇ ਅੰਕੜੇ ਦੀ ਗੱਲਬਾਤ ਕਰਦਾ ਤੇ ਫਿਰ ਆਪਾਂ ਇਹਨਾਂ ਨਤੀਜਿਆਂ ਦੇ ਉੱਤੇ ਵਿਸ਼ੇਸ਼ ਗੱਲਬਾਤ ਆ ਜਿਹੜੀ ਉਹ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਦੇ ਪੱਖ ਤੋਂ ਹੀ ਮੂਹਰੇ ਰੱਖੀਏ। ਗੱਲ ਕਰੀਏ ਤਾਂ ਸਭ ਤੋਂ ਪਹਿਲੀ ਜਿਹੜੀ ਪੋਜੀਸ਼ਨ ਹੈ ਉਹ ਅਰਸ਼ਦੀਪ ਕੌਰ ਦੀ ਹੈ ਲੁਧਿਆਣੇ ਤੋਂ। ਮੈਂ ਸਕੂਲਾਂ ਦੇ ਨਾਮ ਜੀ ਜਾਣ ਕੇ ਨਹੀਂ ਲੈ ਰਿਹਾ, ਜਾਣ ਬੁੱਝ ਕੇ ਨਹੀਂ ਲੈ ਰਿਹਾ, ਕਿਉਂਕਿ ਅਸੀਂ ਕਿਸੇ ਸਕੂਲ ਨੂੰ ਵੱਡਾ ਛੋਟਾ ਨਹੀਂ ਕਰਨਾ। ਨੰਬਰ 2 ਉੱਤੇ ਅਰਸ਼ਪ੍ਰੀਤ ਕੌਰ ਹੈ ਜੀ ਮਾਨਸਾ ਬੱਜੋਆਣਾ ਤੋਂ। 3 ਨੰਬਰ ਦੇ ਉੱਤੇ ਕੁਲਵਿੰਦਰ ਕੌਰ ਹੈ ਜੈਤੋ ਫਰੀਦਕੋਟ ਤੋਂ। ਇਹ ਤਾਂ ਸੀ ਪੋਜੀਸ਼ਨਾਂ। ਹੁਣ ਚਿੰਤਾ ਵਾਲੀ ਗੱਲ ਉੱਤੇ ਚੱਲਦੇ ਹਾਂ ਕਿ ਇਸ ਵਾਰੀ 12ਵੀਂ ਦੇ ਜਿਹੜੇ ਪੇਪਰ ਨੇ, 12ਵੀਂ ਕਲਾਸ ਦੇ ਜਿਹੜੇ ਐਗਜ਼ਾਮ ਦੇ ਵਿੱਚ ਬੈਠਣ ਵਾਲੇ ਬੱਚਿਆਂ ਦੀ ਗਿਣਤੀ ਹੈ ਜੀ 301,370। ਇਹਨਾਂ ਨੇ ਪੇਪਰ ਦਿੱਤਾ ਹੈ ਜਿਹਦੇ ਵਿੱਚੋਂ 4560 ਜਵਾਕ, ਵਿਦਿਆਰਥੀ, ਬੱਚੇ, ਸਟੂਡੈਂਟ, ਕੁਝ ਵੀ ਕਹਿ ਲਓ, ਉਹ ਪੰਜਾਬੀ 'ਚੋਂ ਫੇਲ ਹੋਏ ਨੇ, ਲਾਜ਼ਮੀ ਪੰਜਾਬੀ 'ਚੋਂ। ਮੈਂ ਇੱਥੇ ਦੱਸ ਦੇਵਾਂ ਕਿ 2 ਤਰੀਕੇ ਦਾ ਤੁਸੀਂ ਸਬਜੈਕਟ ਪੜ੍ਹਦੇ ਹੋ, ਇੱਕ ਲਾਜ਼ਮੀ ਪੰਜਾਬੀ ਪੜ੍ਹਦੇ ਹੋ, ਇੱਕ ਅਡੀਸ਼ਨਲ ਪੜ੍ਹਦੇ ਹੋ ਜਿਹਨੂੰ ਤੁਸੀਂ ਇਲੈਕਟਿਵ ਕਹਿ ਦਿੰਦੇ ਹੋ ਜਾਂ ਤੁਸੀਂ ਲਿਟਰੇਚਰ ਕਹਿ ਦਿੰਦੇ ਹੋ। ਮੈਂ ਇਹ ਜਿਹੜੀ ਗੱਲ ਕੀਤੀ ਹੈ ਕਿ 4560 ਜਿਹੜੇ ਫੇਲ ਹੋ ਗਏ ਨੇ ਪੰਜਾਬੀ ਦੇ ਵਿੱਚੋਂ, ਇਹ ਲਾਜ਼ਮੀ 'ਚੋਂ ਹੋਏ ਆ, ਕੰਪਲਸਰੀ 'ਚੋਂ ਹੋਏ ਆ, ਇਹ 2% ਬਣਦਾ। ਇਸ ਤੋਂ ਅੱਗੇ ਆ ਜਾਓ, 63,402 ਜਵਾਕਾਂ ਨੇ ਪੰਜਾਬੀ ਲਿਟਰੇਚਰ ਨੂੰ ਇੱਕ ਚੋਣਵੇਂ ਵਿਸ਼ੇ ਵਜੋਂ ਚੁਣਿਆ, ਜਿਹਦੇ ਵਿੱਚੋਂ 1424 ਵਿਦਿਆਰਥੀ ਉਹਦੇ 'ਚੋਂ ਫੇਲ ਹੋਏ ਆ, ਇਹ ਬਣਦਾ 2.24%। ਇੱਕ ਉਰਦੂ ਜ਼ਬਾਨ ਸਾਡੇ ਮਲੇਰਕੋਟਲੇ ਦੇ ਵਿੱਚ, ਇੱਕ ਜਿਹੜਾ ਮੁਸਲਮਾਨ ਕਲਚਰ ਆ ਜਾਂ ਕਹਿ ਲਓ ਮੁਸਲਮਾਨ ਭਾਈਚਾਰਾ ਰਹਿੰਦਾ, ਵੱਖਰੇ ਵੱਖਰੇ ਥਾਵਾਂ ਉੱਤੇ ਮੁਸਲਮਾਨ ਭਾਈਚਾਰਾ ਖਿੰਡ ਕੇ ਵੀ ਰਹਿੰਦਾ, ਉਹ ਆਪਣੀ ਜ਼ਬਾਨ ਦੇ ਤੌਰ 'ਤੇ, ਮੈਂ ਨਹੀਂ ਕਹਿੰਦਾ ਉਹੀ, ਹੋਰ ਵੀ ਉਰਦੂ ਨੂੰ ਚੁਣਦੇ ਨੇ ਪਰ ਜ਼ਿਆਦਾਤਰ ਉਹੀ ਹੁੰਦੇ ਨੇ। 136 ਵਿਦਿਆਰਥੀ ਸੀ ਜਿਹਦੇ 'ਚੋਂ 4 ਫੇਲ ਹੋਏ ਆ, ਇਹ ਜਿਹੜਾ ਡਾਟਾ ਹੈ ਉਹ 2.9% ਬਣਦਾ ਹੈ। ਇਹ ਡਾਟੇ ਹੁਣ ਸਾਨੂੰ ਚਿੰਤਾ ਵੱਲ ਲੈ ਕੇ ਜਾਂਦੇ ਨੇ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਪੰਜਾਬੀ 'ਚੋਂ ਫੇਲ ਹੁੰਦੇ ਹਾਂ। ਮੈਂ ਇਸ ਗੱਲ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਕਹਿ ਦੇਵਾਂ ਕਿ ਪੰਜਾਬੀ ਪ੍ਰਤੀ ਜਿਹੜਾ ਮੋਹ ਹੈ ਉਹ ਪ੍ਰਵਾਸੀਆਂ ਦੇ ਵਿੱਚ ਪੰਜਾਬੀਆਂ ਦੇ ਮੁਕਾਬਲੇ ਜ਼ਿਆਦਾ ਹੈ
ਜੀ।
ਸਿੱਖੀ ਦਾ ਮੋਹ ਪੰਜਾਬ ਵਿੱਚ ਵੀ ਹੈ ਪਰ ਉਹਨਾਂ ਜਾਂ ਉਦੋਂ ਕਿਤੇ ਜ਼ਿਆਦਾ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਹੈ
ਜੀ।
ਇਹ ਕੌੜੇ ਸੱਚ ਨੇ, ਸਾਨੂੰ ਸੁਣਨੇ ਵੀ ਔਖੇ ਨੇ, ਕਹਿਣੇ ਵੀ ਸੌਖੇ ਔਖੇ ਨੇ ਤੇ ਮੰਨਣੇ ਤਾਂ ਉਦੋਂ ਵੀ ਔਖੇ ਨੇ। ਸੁਰਜੀਤ ਪਾਤਰ ਜੀ ਇੱਕ ਵਾਰੀ ਕਹਿੰਦੇ ਨੇ ਕਿ ਪੰਜਾਬ ਹੁਣ 5 ਦਰਿਆਵਾਂ ਦੀ ਧਰਤੀ ਨਹੀਂ, 7 ਸਮੁੰਦਰਾਂ ਦੀ ਧਰਤੀ ਹੈ
ਜੀ।
ਇੱਕ ਚੰਗੀ ਗੱਲ ਹੈ ਕਿ ਅਸੀਂ ਆਪਣਾ ਜਿਹੜਾ ਘੇਰਾ ਹੈ ਉਹ ਵਿਸ਼ਾਲ ਕੀਤਾ ਹੈ ਬਾਬੇ ਨਾਨਕ ਦੇ ਕਹਿਰ ਵਾਂਗੂ ਕਿ ਉਜੜ ਜਾਵੋ, ਅਸੀਂ ਪੰਜਾਬ 'ਚੋਂ ਉਜੜੇ, ਪ੍ਰਵਾਸ ਦੇ ਲਈ ਉਜੜੇ ਅਤੇ ਵੱਖਰੇ ਵੱਖਰੇ ਥਾਵਾਂ ਉੱਤੇ ਆਪਣੀਆਂ ਜੜ੍ਹਾਂ ਨਹੀਂ ਲਾਈਆਂ, ਆਪਣੀ ਜ਼ਬਾਨ ਦੀਆਂ ਵੀ ਲਾਈਆਂ, ਆਪਣੇ ਕਲਚਰ, ਆਪਣੇ ਧਰਮ, ਆਪਣੇ ਸਿਧਾਂਤ, ਆਪਣੀ ਕਿਰਤ ਦੀਆਂ ਵੀ ਲਾਈਆਂ। ਇੱਕ ਚੰਗੀ ਗੱਲ ਹੈ ਪਰ ਪੰਜਾਬ ਵਿੱਚ ਇਹ ਜਿਹੜੀ ਗਿਰਾਵਟ ਹੈ ਉਹ ਵਾਕਈ ਹੀ ਨਿਗਾਹ ਮੰਗਦੀ ਹੈ ਕਿ ਇੱਥੇ ਰਹਿੰਦਾ ਬੰਦੇ ਜਿਹੜੇ 2% ਫੇਲ ਹੋਏ ਨੇ ਇਹਨੂੰ 2% ਨਾ ਮੰਨੋ, ਇਹਨੂੰ 2% ਨਾ ਮੰਨੋ। ਤੁਸੀਂ ਇਹਦੇ ਵਿੱਚ ਇਹ ਵੀ ਵੇਖੋ ਕਿ ਜੇਕਰ ਪੇਪਰ 100 ਨੰਬਰ ਦਾ ਹੋਇਆ, ਮੈਂ ਐਗਜ਼ਾਮਪਲ ਦੇ ਤੌਰ 'ਤੇ ਕਹਿੰਦਾ, 35 ਵਾਲਾ ਪਾਸ, 35 ਵਾਲਾ ਜਾਂ 33 ਵਾਲਾ, ਕੋਈ ਵੀ ਕ੍ਰਾਈਟੇਰੀਆ ਹੋਵੇ, ਮੈਂ ਇਹਦੇ 'ਚ ਨਹੀਂ ਜਾਂਦਾ। ਮੈਂ ਇਹ ਕਹਿੰਦਾ ਕਿ ਪੁਆਇੰਟਾਂ 'ਤੇ ਪਾਸ ਹੋਣ ਵਾਲਿਆਂ ਨੂੰ ਪੰਜਾਬੀ ਵਿੱਚ ਪਾਸ ਮੰਨੋਗੇ, ਜਾਂ ਇੱਕ ਪੁਆਇੰਟ ਪਿੱਛੇ ਫੇਲ ਹੋਣ ਵਾਲਿਆਂ ਨੂੰ, 3-4 ਨੰਬਰ ਉੱਪਰ ਲੈਣ ਵਾਲਿਆਂ ਨੂੰ ਤੁਸੀਂ ਕੀ ਪੰਜਾਬੀ ਜਵਾਨ ਦੇ ਮਹਾਰਥੀ ਮੰਨੋਗੇ, ਪੰਜਾਬੀ ਜਵਾਨ ਦੇ ਵਿੱਚ ਪੂਰੀ ਕਮਾਂਡ ਮੰਨੋਗੇ, ਗੁਰਮੁਖੀ ਲਿਪੀ ਵਿੱਚ ਪੂਰੀ ਕਮਾਂਡ ਮੰਨੋਗੇ? ਨਹੀਂ ਮੰਨ ਸਕਦੇ। ਇਹ ਅੰਕੜਾ 2% ਨਹੀਂ। ਜਦੋਂ ਅਸੀਂ ਇਸ ਨੂੰ ਪੁਆਇੰਟਾਂ ਵਾਲੇ ਪਾਸੇ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ, ਹੋਰ ਕੋਖੀਏ, ਦੇਖਾਂਗੇ ਤਾਂ ਇਹ ਅੰਕੜਾ ਮੇਰੇ ਖਿਆਲ ਦੇ ਨਾਲ 10% ਤੀਕਰ ਜਾ ਸਕਦਾ ਹੈ। ਤਾਂ ਜੇਕਰ 10% ਪੰਜਾਬ ਵਿੱਚ ਰਹਿੰਦੇ ਬੱਚੇ ਪੰਜਾਬੀ ਦੇ ਵਿੱਚ ਆਪਣੇ ਆਪ ਦਾ ਹੱਥ ਤੰਗ ਮੰਨਦੇ ਨੇ ਲਿਖਣ ਵਿੱਚ, ਪੜ੍ਹਨ ਵਿੱਚ, ਤਾਂ ਫੇਰ ਸੋਚਣਾ ਪਊਗਾ ਕਿ ਕਮੀਆਂ ਕਿੱਥੇ ਕਿੱਥੇ ਰਹਿ ਗਈਆਂ ਨੇ, ਇਹ ਕਿਉਂ ਇੱਦਾਂ ਹੋ ਰਿਹਾ। ਤੁਸੀਂ ਇੱਕ ਗੱਲ ਹੋਰ ਵੀ ਤਾਂ ਦੇਖੋ, ਜਿਹੜੀ ਗੱਲ ਇੱਕ ਹੋਰ ਇਸ ਵਿੱਚੋਂ ਅੰਕੜਾ ਵਾਚਣ ਦੀ ਲੋੜ ਆ। 3,00,000 ਬੱਚਾ ਪੇਪਰ ਦਿੰਦਾ ਜੀ, ਜਿਹਦੇ ਚੋਂ ਸਿਰਫ 63,000 ਬੱਚਾ ਹੀ ਲੈਕਟ ਪੰਜਾਬੀ ਨੂੰ ਚੋਣਵੇਂ ਵਿਸ਼ੇ ਵਜੋਂ ਚੁਣਦਾ ਹੈ। ਹਾਲਾਂਕਿ ਮੈਂ ਤਾਂ ਚਾਹੁੰਦਾ ਕਿ ਜੇਕਰ 3,00,000 ਬੰਦਾ ਪੇਪਰ ਦੇ ਰਿਹਾ ਤਾਂ ਲੈਕਟ ਪੰਜਾਬੀ ਘੱਟੋ ਘੱਟ 50% ਤਾਂ ਜ਼ਰੂਰ ਚੁਣਦੇ ਹੋਣ ਨਾ। ਇਹ 1,50,000 ਤੀਕਰ ਤਾਂ ਜਾਣਾ ਚਾਹੀਦਾ। ਹੁਣ ਤੁਹਾਡਾ ਇੱਥੇ ਸਵਾਲ ਹੋਊਗਾ ਕਿ ਇਹਦੇ ਵਿੱਚ ਜੀ ਸਾਇੰਸ ਵਾਲੇ ਵੀ ਹੈ, ਮੈਡੀਕਲ, ਨੋਨ ਮੈਡੀਕਲ, ਕਮਰਸ ਵਾਲੇ ਵੀ ਹੈ। ਮੈਂ ਕਹਿੰਦਾ ਛੱਡ ਦਿਓ ਜੀ, ਮੈਡੀਕਲ, ਨੋਨ ਮੈਡੀਕਲ, ਕਮਰਸ ਛੱਡ ਦਿਓ, ਉਹਦੇ ਵੱਖਰੇ ਵਿਸ਼ੇ ਨੇ। ਪਰ ਜੇਕਰ ਅਸੀਂ ਆਰਟਸ ਦੀ ਗੱਲ ਹੀ ਕਰੀਏ ਤਾਂ ਉਹਦੇ ਵਿੱਚ ਵੀ ਤਾਂ ਇਹ ਅੰਕੜਾ ਫੁੱਲ ਫਲਜ ਹੋ ਸਕਦਾ ਹੈ, ਪਰ ਨਹੀਂ ਹੋਇਆ। ਤਾਂ ਇਹ ਵੀ ਦੱਸਦਾ ਕਿ ਕਿਤੇ ਨਾ ਕਿਤੇ ਮੋਹ ਵੀ ਘਟਿਆ ਲੋਕਾਂ ਦਾ ਜ਼ਬਾਨ ਦੇ ਉੱਤੇ, ਇਕੱਲੀ ਕਮਾਂਡ ਨਹੀਂ ਘਟੀ, ਉਹਨੂੰ ਪੜ੍ਹਨ ਵਿੱਚ ਜਾਂ ਉਹਨੂੰ ਲਿਖਣ ਦੇ ਵਿੱਚ, ਲਿਪੀ ਵਿੱਚ ਕਰਨ ਵਿੱਚ ਕਮਾਂਡ ਨਹੀਂ ਘਟੀ। ਉਹ ਇੱਕ ਥੋੜ੍ਹਾ ਜਿਹਾ ਦੂਰ ਹੋ ਕੇ ਵੀ ਚੱਲਦੇ ਨੇ ਪੰਜਾਬੀ ਤੋਂ, ਵੱਖਰੇ ਵੱਖਰੇ ਕਾਰਨ ਹੋ ਸਕਦੇ ਨੇ
ਜੀ। ਜਸਵਿੰਦਰ ਜੀ, ਤੁਹਾਡੀ ਗੱਲ ਨੂੰ ਜੇਕਰ ਅੱਗੇ ਕੈਰੀ ਕੀਤਾ ਜਾਵੇ, ਹੈ ਨਾ ਜੀ, ਪੰਜਾਬ ਉਹ ਸੂਬਾ ਜਿੱਥੇ ਪੰਜਾਬੀ ਪੜ੍ਹਨੀ ਲਾਜ਼ਮੀ ਵੀ ਹੈ ਅਤੇ ਉਹਨੂੰ ਪਾਸ ਕਰਨਾ ਵੀ ਲਾਜ਼ਮੀ ਹੈ ਜੀ, ਪਰ ਤੁਹਾਨੂੰ ਕਦੇ ਇਹ ਮਹਿਸੂਸ ਹੋਇਆ ਜੀ ਕੌਨਵੈਂਟ ਸਕੂਲਾਂ ਨੇ ਜਾਂ ਇੰਗਲਿਸ਼ ਮੀਡੀਅਮ ਸਕੂਲਾਂ ਨੇ ਨਾ ਤਾਂ ਸਾਡੇ ਬੱਚਿਆਂ ਨੂੰ ਪੂਰੀ ਦੀ ਪੂਰੀ ਪੰਜਾਬੀ ਬੋਲਣ ਜੋਗਾ ਛੱਡਿਆ ਅਤੇ ਨਾ ਹੀ ਇੰਗਲਿਸ਼ ਬੋਲਣ ਜੋਗੇ ਕੀਤਾ?
ਦੇਖੋ, ਇਹ ਵਾਕਈ ਹੀ ਇੱਕ ਮਾਰੂ ਰਿਵਾਜ਼ ਆ ਪੰਜਾਬ ਦੇ ਵਿੱਚ
ਜੀ।
ਅਸੀਂ ਹੋਰ ਸੂਬਿਆਂ ਦੀ ਜਦੋਂ ਗੱਲ ਕਰਦੇ ਹਾਂ ਨਾ, ਤਾਂ ਹੋਰ ਸੂਬਿਆਂ ਵਿੱਚ ਉਹਨਾਂ ਦੀਆਂ ਜਿਹੜੀਆਂ ਖੇਤਰੀ ਭਾਸ਼ਾਵਾਂ ਹੈ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੇ ਅਸੀਂ ਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇਸ਼ਾਂ ਦੇ ਵਿੱਚ ਤਰਜੀਹ ਦਿੱਤੀ ਜਾਂਦੀ ਹੈ। ਅਸੀਂ ਚੀਨ ਦੀ ਗੱਲ ਕਰੀਏ, ਚੀਨ ਦੇ ਵਿੱਚ ਉਹ ਆਪਣੀ ਭਾਸ਼ਾ ਨੂੰ, ਆਪਣੀ ਲਿਪੀ ਨੂੰ ਤਰਜੀਹ ਦਿੰਦੇ ਆ। ਜੇ ਅਸੀਂ ਸੂਬਿਆਂ ਦੀ ਗੱਲ ਕਰੀਏ ਤਾਂ ਉਹਨਾਂ ਸੂਬਿਆਂ ਦੇ ਵਿੱਚ, ਜਦੋਂ ਅਸੀਂ ਭਾਰਤ ਦੇ ਦੱਖਣ ਦੀ ਗੱਲ ਕਰਦੇ ਹਾਂ ਤਾਂ ਚਾਹੇ ਉਹ ਤਾਮਿਲਨਾਡੂ ਹੈ ਅਤੇ ਚਾਹੇ ਹੋਰ ਸੂਬੇ ਨੇ, ਚਾਹੇ ਪੱਛਮੀ ਬੰਗਾਲ ਆ ਅਤੇ ਚਾਹੇ ਕੋਈ ਹੋਰ ਸੂਬੇ ਨੇ, ਉੱਥੇ ਆਪਣੀ ਖੇਤਰੀ ਭਾਸ਼ਾਵਾਂ ਨੂੰ ਤਰਜੀਹ ਦਿੰਦੇ ਨੇ। ਤਾਂ ਵੈਸੇ ਵੀ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ, ਮਨੋਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਬੱਚੇ ਦਾ ਜਿਹੜਾ ਵਿਕਾਸ ਹੈ ਉਹ ਉਸਦੀ ਮਦਰ ਟੰਗ ਦੇ ਵਿੱਚ ਵੱਧ ਹੁੰਦਾ ਹੈ। ਇਹ ਗੱਲਾਂ ਵੱਡੀਆਂ ਨੇ, ਪਰ ਸਾਡੀਆਂ ਸਰਕਾਰਾਂ ਨੇ ਰੋਕਾਂ ਟੋਕਾਂ ਚੱਕਤੀਆਂ, ਪ੍ਰਾਈਵੇਟ ਕਰਨ ਇੰਨਾ ਕੀਤਾ ਹੈ ਸਿੱਖਿਆ ਦਾ ਅਤੇ ਸਿਹਤ ਦਾ। ਸਿੱਖਿਆ ਸਾਡਾ ਅੱਜ ਵਿਸ਼ਾ ਹੈ ਜਿਹਦੇ ਕਰਕੇ ਉਹਨਾਂ ਦੀਆਂ ਲਗਾਮਾਂ ਢਿੱਲੀਆਂ ਛੱਡਤੀਆਂ। ਪੰਜਾਬੀ ਪੜ੍ਹਾਉਣੀ ਨਹੀਂ ਪੜ੍ਹਾਉਣੀ ਇੱਕ ਵੱਖਰਾ ਮਸਲਾ ਹੈ, ਪਰ ਇਹ ਗੱਲ ਦੇਖੋ ਕਿ ਪੰਜਾਬੀ ਸਕੂਲ ਵਿੱਚ ਬੋਲਣ ਉੱਤੇ ਵੀ ਕਈ ਸਕੂਲਾਂ 'ਚ ਫਾਈਨ ਹੈ
ਜੀ।
ਸਰਜੀਤ ਪਾਤਰ ਜੀ ਦੀ ਕਵਿਤਾ ਨਾ ਕਿ ਮੈਂ ਉਸ ਸੂਬੇ ਦਾ ਵਾਸੀ ਹੈ, ਮੈਂ ਇਸ ਨੂੰ ਬਰੀਫ ਵਿੱਚ ਦੱਸ ਰਿਹਾ, ਮੈਂ ਕੋਈ ਤਕਾਂਤ 'ਚ ਨਹੀਂ ਜਾ ਰਿਹਾ, ਕਿ ਜਿੱਥੇ ਮਾਂ ਬੋਲੀ ਬੋਲਣ ਦੇ ਉੱਤੇ ਵੀ ਜੁਰਮਾਨਾ ਲੱਗਦਾ ਹੈ
ਜੀ।
ਮੈਂ ਵੀ ਉਸ ਸੂਬੇ ਦੀ ਗੱਲ ਹੀ ਕਰੀ ਹੈ ਮੈਂ, ਕਿ ਇੱਥੇ ਉਹ ਸਕੂਲ ਕੌਨਵੈਂਟ ਜਿਹਨਾਂ ਨੂੰ ਕਹਿ ਦਿੱਤਾ ਹੈ ਕਿ ਕਰੋ ਕਮਾਈ, ਕਰੋ ਐਸ਼, ਤਾਂ ਉਹ ਪੰਜਾਬੀ ਬੋਲਣ 'ਤੇ ਫਾਈਨ ਲਾਉਂਦੇ ਨੇ। ਅਤੇ ਸਾਡੀ ਮਾਨਸਿਕਤਾ ਇੰਨੀ ਬਾਉਣੀ ਹੋ ਗਈ ਹੈ, ਅਸੀਂ ਖੁਸ਼ ਹੁੰਦੇ ਹਾਂ ਸਾਡੇ ਘਰ ਕੋਈ ਗੈਸਟ ਆਵੇ ਨਾ, ਅਸੀਂ ਉਸ ਨੂੰ ਫੁੱਬ ਕੇ ਤਿੜਕ ਕੇ ਆਪਣਾ ਆਪ ਨੂੰ ਵੱਡਾ ਸਮਝ ਕੇ ਕਹਿੰਦੇ ਹਾਂ ਸਾਡਾ ਬੱਚਾ ਤਾਂ ਉੱਥੇ ਪੜ੍ਹਦਾ ਜੀ ਜਿੱਥੇ ਪੰਜਾਬੀ ਨਹੀਂ ਬੋਲਣ ਦਿੰਦੇ, ਜੇ ਪੰਜਾਬੀ ਬੋਲੇ ਤਾਂ ਜੁਰਮਾਨਾ ਲੱਗ ਜਾਂਦਾ। ਇਹ ਪ੍ਰਾਪਤੀ ਨਹੀਂ, ਇਹ ਨਲੇਕੀ ਹੈ। ਇਸ ਨਲੇਕੀ 'ਤੇ ਸਾਨੂੰ ਸੋਚਣ ਦੀ ਲੋੜ ਹੈ। ਕੌਨਵੈਂਟ ਸਕੂਲਾਂ ਦੀਆਂ ਗਲਤੀਆਂ ਨਹੀਂ, ਕੌਨਵੈਂਟ ਸਕੂਲਾਂ ਦੇ ਜਿਹੜੇ ਗੱਲ ਦੇ ਵਿੱਚ ਡੋਰ ਕੱਢ ਲਈ ਹੈ ਨਾ, ਉਹਨੂੰ ਆਜ਼ਾਦ ਕਰ ਦਿੱਤਾ, ਅਤੇ ਫਿਰ ਉਹ ਆਜ਼ਾਦੀ ਦੇ ਵਿੱਚ ਸਿਰਫ ਸਰਮਾਇਆ ਨਹੀਂ ਲੁੱਟਦੇ, ਤੁਹਾਡੇ ਤੋਂ ਤੁਹਾਡਾ ਕਲਚਰ, ਤੁਹਾਡੇ ਤੋਂ ਤੁਹਾਡਾ ਸਿਧਾਂਤ, ਤੁਹਾਡੇ ਤੋਂ ਤੁਹਾਡੀ ਬੋਲੀ ਵੀ ਲੁੱਟੀ ਜਾ ਰਹੀ ਹੈ। ਵਾਕਈ ਤੁਹਾਡਾ ਜਿਹੜੀ ਗੱਲ ਹੈ ਇਹ ਕੌਨਵੈਂਟ ਸਕੂਲਾਂ ਦੇ ਸਿਰ 'ਤੇ ਨਹੀਂ ਜਾਂਦੀ, ਸਾਡੀ ਮਾਨਸਿਕਤਾ ਵਿੱਚ ਆਏ ਬਦਲਾਅ ਦੇ ਉੱਤੇ ਜਾਂਦੀ ਹੈ। ਸਰਕਾਰਾਂ ਦੀਆਂ ਪੰਜਾਬੀ ਪ੍ਰਤੀ, ਜਵਾਨ ਪ੍ਰਤੀ, ਸੂਬੇ ਪ੍ਰਤੀ ਮਾੜੀਆਂ ਨੀਤੀਆਂ ਤੇ ਜਾਂਦੀ ਹੈ।
ਜਸਵਿੰਦਰ ਜੀ, ਪੰਜਾਬ ਸਰਕਾਰ ਨੇ ਤਾਂ ਬਹੁਤ ਲੰਮੇ ਸਿਰ ਤੋਂ ਹੈ ਨਾ ਪੰਜਾਬੀ ਲਾਜ਼ਮੀ ਕੀਤੀ ਹੋਈ ਹੈ, ਇਹ ਇੰਨੀ ਕੁ ਕੋਸ਼ਿਸ਼ ਤੁਹਾਨੂੰ ਕਾਫੀ ਨਹੀਂ ਜਾਪਦੀ? ਮੈਂ ਤੁਹਾਡੇ ਜਵਾਬਾਂ ਤੋਂ ਇੱਕ ਅੰਦਾਜ਼ਾ ਜਿਹਾ ਲਾਇਆ ਗਾ, ਤੁਹਾਡੇ ਹਿਸਾਬ ਨਾਲ ਪਹਿਲਾਂ ਤਾਂ ਕਿਹੜੇ ਮੁੱਖ ਬਿੰਦੂ ਨੇ ਜੀ ਜਿਹੜੇ ਇਸ ਦਾ ਕਾਰਨ ਬਣੇ ਹੋਏ ਨੇ ਕਿ ਪੰਜਾਬੀ ਜਿਹੜੀ ਸਾਡੇ ਤੋਂ ਵਿਸਰਦੀ ਜਾ ਰਹੀ ਹੈ?
ਦੇਖੋ, ਗੱਲ ਇਹ ਹੈ, ਨੀਅਤ ਤੇ ਨੀਤੀ
ਜੀ।
ਨੀਤੀ ਸਰਕਾਰ ਬਣਾ ਦਿੰਦੀ ਹੈ ਪਰ ਨੀਅਤ ਨਹੀਂ ਸਰਕਾਰ ਬਣਾਉਂਦੀ। ਨੀਤੀ ਬਣਾਤੀ ਕਿ ਦਫ਼ਤਰਾਂ ਦੇ ਵਿੱਚ ਪੰਜਾਬੀ
ਜੀ,
ਨੀਤੀ ਬਣਾਤੀ ਕਿ ਸਕੂਲਾਂ ਦੇ ਵਿੱਚ ਪੰਜਾਬੀ, ਨੀਤੀ ਬਣਾਤੀ ਕਿ 10ਵੀਂ ਦੇ ਵਿੱਚ ਪੰਜਾਬੀ ਦਾ ਪੇਪਰ ਪਾਸ ਹੋਣਾ ਜ਼ਰੂਰੀ ਹੈ ਜੇਕਰ ਤੁਸੀਂ ਪੰਜਾਬ ਵਿੱਚ ਨੌਕਰੀ ਕਰਨੀ ਹੈ
ਜੀ।
ਪਰ ਇਹਦੇ ਪ੍ਰਤੀ ਤੁਹਾਡੀ ਨੀਅਤ ਸਿਹਰਦ ਨਹੀਂ ਨਾ, ਸਰਕਾਰਾਂ ਨੀਅਤ ਨਾਲ ਇਹਦੇ 'ਤੇ ਕੰਮ ਨਹੀਂ ਕਰਦੀਆਂ। ਜੇਕਰ ਕੰਮ ਕਰਨ ਸਰਕਾਰਾਂ ਨੀਅਤ ਨਾਲ ਤਾਂ ਫਿਰ ਹੋ ਸਕਦਾ ਇਹ ਕਿ ਇਹ ਚੀਜ਼ਾਂ ਲਾਗੂ ਨਾ ਹੋਣ। ਚਲੋ ਖੈਰ, ਮੈਂ ਪਿੱਛੇ ਨਹੀਂ ਜਾਂਦਾ, ਇੱਕ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਇੰਪਲੀਮੈਂਟ ਤਰੀਕੇ ਦੇ ਨਾਲ ਇਹ ਗੱਲਾਂ ਨਹੀਂ ਹੁੰਦੀਆਂ। ਉਸ ਤੋਂ ਅਗਲੀ ਗੱਲ, ਸਰਕਾਰ ਦਾ ਇਹਨਾਂ ਗੱਲਾਂ ਪ੍ਰਤੀ ਗੌਰ ਬਹੁਤ ਘੱਟ ਹੈ। ਤੀਜੀ ਗੱਲ, ਇਹ ਜਿਹੜਾ ਸਾਡਾ ਸ਼ਹਿਰੀਕਰਨ ਹੋ ਗਿਆ ਨਾ, ਪਿੰਡਾਂ ਦੇ ਵਿੱਚੋਂ ਉੱਠ ਕੇ ਸ਼ਹਿਰਾਂ ਵਿੱਚ ਜਾਣ ਦਾ ਰਿਵਾਜ਼ ਹੈ, ਅਸੀਂ ਪੰਜਾਬੀ ਨੂੰ ਭੁੱਲਣਾ, ਪੰਜਾਬੀ ਤੋਂ ਦੂਰ ਜਾਣਾ ਆਪਣੀ ਐਡਵਾਂਸਮੈਂਟ ਸਮਝਦੇ ਹਾਂ। ਇਹ ਇੱਕ ਵੱਡਾ ਕਾਰਨ ਹੈ
ਜੀ।
ਤੇ ਇਸ ਤੋਂ ਵੀ ਵੱਡਾ ਕਾਰਨ ਇਹ ਹੈ ਕਿ ਇਹਨਾਂ ਸਕੂਲਾਂ ਨੇ, ਜਿਨ੍ਹਾਂ ਨੂੰ ਅਸੀਂ ਕਾਨਵੈਂਟ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਮੀਡੀਅਮ ਕਹਿੰਦੇ ਹਾਂ, ਇਹਨਾਂ ਨੇ ਸਾਡੇ ਜਵਾਕਾਂ ਨੂੰ ਨਾ ਉੱਧਰ ਦੇ ਛੱਡਿਆ ਨਾ ਉੱਧਰ ਦੇ ਛੱਡਿਆ। ਤੁਸੀਂ ਅੰਗਰੇਜ਼ੀ ਵਿੱਚ ਉਹਨਾਂ ਨੂੰ ਇੰਨੇ ਪਰਫੈਕਟ ਨਹੀਂ ਕੀਤਾ ਅਤੇ ਪੰਜਾਬੀ ਤੋਂ ਤੁਸੀਂ ਦੂਰ ਕਰ ਦਿੱਤਾ। ਤੁਸੀਂ ਕਿਸੇ ਬੱਚੇ ਨੂੰ ਪੰਜਾਬੀ 'ਚ ਐਪਲੀਕੇਸ਼ਨ ਲਿਖਣ ਨੂੰ ਕਹੋ, ਉਹ ਕਹਿੰਦਾ ਜੀ ਮੈਨੂੰ ਆਉਂਦੀ ਨਹੀਂ, ਅਤੇ ਇੰਗਲਿਸ਼ ਵਿੱਚ ਲਿਖਣ ਨੂੰ ਕਹੋ ਤਾਂ ਉਹ ਅੱਧੋਂ ਜ਼ਿਆਦਾ ਗਲਤ ਲਿਖ ਦਿੰਦਾ
ਜੀ।
ਇੱਥੋਂ ਤੁਸੀਂ ਪਤਾ ਕਰਦੇ ਹੋ ਕਿ ਤੁਹਾਡੇ ਤੋਂ ਤੁਹਾਡੀ ਕਲਮ ਖੋਈ ਜਾ ਰਹੀ ਹੈ, ਤੁਹਾਡੇ ਤੋਂ ਤੁਹਾਡੀ ਜ਼ਬਾਨ ਖੋਈ ਜਾ ਰਹੀ ਹੈ, ਤੁਹਾਡੇ ਤੋਂ ਤੁਹਾਡੇ ਥਾਟ ਖੋਏ ਜਾ ਰਹੇ ਨੇ। ਕਿਉਂਕਿ ਜਦੋਂ ਤੁਸੀਂ ਬੋਲ ਨਹੀਂ ਸਕਦੇ, ਲਿਖ ਨਹੀਂ ਸਕਦੇ, ਤੁਹਾਡੇ ਥਾਟ ਸਿਰਫ ਅਤੇ ਸਿਰਫ ਹੌਂਕਾ ਬਣ ਕੇ ਤੁਹਾਡੇ ਅੰਦਰ ਰਹਿ ਸਕਦੇ ਨੇ। ਸੋਚੀ ਸਮਝੀ ਸਾਜਿਸ਼ ਹੈ, ਤਰੀਕੇ ਦੇ ਨਾਲ ਕੀਤਾ ਜਾ ਰਿਹਾ। ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕਿਤਾਬਾਂ ਵਿੱਚ ਲਿਪੀ ਤੋਂ ਬੋਲੀ ਤੋਂ ਦੂਰੀਆਂ ਪਾਉਣੀਆਂ, ਕਾਨਵੈਂਟ ਸਕੂਲਾਂ ਦੀ ਭਰਮਾਰ ਕਰ ਦੇਣੀ। ਅਤੇ ਅਗਲੀ ਗੱਲ, ਇਹ ਜਿਹੜਾ ਸਾਡਾ ਸ਼ਹਿਰੀਕਰਨ ਹੋ ਰਿਹਾ ਨਾ, ਇਹਨੇ ਸਾਡੀ ਭਾਸ਼ਾ ਨੂੰ ਪਤਾ ਨਹੀਂ ਕਿਹਨੇ ਦਿਮਾਗ ਵਿੱਚ ਪਾ ਦਿੱਤਾ ਕਿ ਇਹ ਭਾਸ਼ਾ ਸੌਫਟ ਸਪੀਕਿੰਗ ਆ। ਹਾਲਾਂਕਿ ਨਹੀਂ, ਸਾਡੀ ਭਾਸ਼ਾ ਇੱਕ ਨਰਮ ਤਰੀਕੇ ਨਾਲ ਨਹੀਂ ਬੋਲੀ ਜਾ ਸਕਦੀ। ਦੇਖੋ, ਮੈਂ ਇੱਕ ਛੋਟੀ ਜਿਹੀ ਗੱਲ ਕਹਿੰਦਾ, ਉਹ ਕਹਿੰਦੇ ਵੀ ਜੇਕਰ ਪਿਆਰ ਦਾ ਇਜ਼ਹਾਰ ਕਰਨਾ ਹੋਵੇ ਤਾਂ ਉਰਦੂ ਵਰਗੀ ਭਾਸ਼ਾ ਨਹੀਂ, ਜੇਕਰ ਤੁਸੀਂ ਕਿਸੇ ਤੋਂ ਮਾਫ਼ੀ ਮੰਗਣੀ ਹੋਵੇ ਤਾਂ ਹਿੰਦੀ ਵਰਗੀ ਭਾਸ਼ਾ ਨਹੀਂ, ਜੇਕਰ ਤੁਸੀਂ ਬੇਨਤੀ ਕਰਨੀ ਹੋਵੇ ਤਾਂ ਅੰਗਰੇਜ਼ੀ ਵਰਗੀ ਭਾਸ਼ਾ ਨਹੀਂ, ਅਤੇ ਜੇਕਰ ਤੁਸੀਂ ਕਿਸੇ ਨਾਲ ਆਡਾ ਲਾਉਣਾ ਹੋਵੇ ਤਾਂ ਪੰਜਾਬੀ ਵਰਗੀ ਭਾਸ਼ਾ ਨਹੀਂ। ਇਹ ਸਾਡੀ ਭਾਸ਼ਾ ਦੀ ਕੁਆਲਿਟੀ ਹੈ ਕਿ ਇਹਦੇ ਬੋਲ ਖੜਵੇ ਨੇ ਖੜਵੇ ਨੇ। ਇਹ ਜਦੋਂ ਬੋਲਦੇ ਹੈ ਤਾਂ ਤੁਹਾਡੀ ਸਾਹ ਪ੍ਰਣਾਲੀ ਦਾ ਪੂਰਾ ਜ਼ੋਰ ਲੱਗਦਾ ਹੈ। ਇਹ ਸਿਰਫ ਅਤੇ ਸਿਰਫ ਲਿਪਸਿੰਗ ਕਰਨ ਦੇ ਨਾਲ ਸਹੀ ਤਰੀਕੇ ਨਾਲ ਨਹੀਂ ਬੋਲੀ ਜਾ ਸਕਦੀ। ਪੰਜਾਬੀ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਅਟੈਕ ਹੈ ਉਹ ਹਿੰਦੀ ਦਾ ਹੈ। ਮੈਂ ਨਹੀਂ ਕਹਿੰਦਾ ਕਿ ਤੁਸੀਂ ਹਿੰਦੀ ਨਾ ਸਿੱਖੋ, ਹਿੰਦੀ ਸਿੱਖੋ, ਬੋਲੋ
ਜੀ,
ਪੰਜਾਬੀ ਸਿੱਖੋ, ਬੋਲੋ, ਪਰ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ 'ਚ ਮਿਕਸ ਨਾ ਕਰੋ। ਜਦੋਂ ਤੁਸੀਂ ਕਰੋਗੇ ਤਾਂ ਇਸ ਤਰੀਕੇ ਨਾਲ ਹੋਊਗਾ। ਮੈਂ ਛੋਟੀ ਜਿਹੀ ਇੱਕ ਉਦਾਹਰਨ ਦਿੰਦਾ, ਪੰਜਾਬੀ ਦੇ ਵਿੱਚ ਹੋੜਾ ਅਤੇ ਕਨੌੜਾ, ਇਹਦਾ ਫਰਕ ਬੱਚੇ ਭੁੱਲ ਗਏ ਨੇ। ਸਿਆਰੀ ਅਤੇ ਵਿਆਰੀ, ਇਹਦਾ ਫਰਕ ਬੱਚੇ ਭੁੱਲ ਗਏ ਨੇ। ਔਂਕੜ ਅਤੇ ਦਲੈਂਕੜ, ਇਹਦਾ ਫਰਕ ਬੱਚੇ ਭੁੱਲ ਗਏ ਨੇ। ਕਿਉਂ? ਕਿਉਂਕਿ ਉਹਦੇ ਵਿੱਚ ਹਿੰਦੀ ਵਾਲੀ ਟੋਨ ਮਿਕਸ ਕਰ ਗਏ ਨੇ। ਕਿਉਂ ਹੋ ਗਈ ਹੈ? ਕਿਉਂਕਿ ਸਾਡਾ ਸ਼ਹਿਰੀਕਰਨ ਹੋ ਗਿਆ। ਅਸੀਂ ਆਪਣੇ ਆਪ ਨੂੰ ਹੌਲੀ ਬੋਲਣਾ, ਨੀਵੀਂ ਸੁਰ 'ਤੇ ਬੋਲਣਾ। ਪੰਜਾਬੀ ਤਾਂ ਭਾਸ਼ਾ ਹੀ ਸੁਰ ਦੀ ਹੈ, ਪੰਜਾਬੀ ਤਾਂ ਭਾਸ਼ਾ ਹੀ ਪਿੱਚ ਦੀ ਹੈ ਕਿ ਤੁਸੀਂ ਲੋਹ 'ਤੇ ਬੋਲਦੇ ਹੋ, ਮਿਡਲ 'ਤੇ ਬੋਲਦੇ ਹੋ, ਹਾਈ 'ਤੇ ਬੋਲਦੇ ਹੋ, ਸੁਰਾਤਮਿਕ ਭਾਸ਼ਾ। ਪਰ ਅਸੀਂ ਇਹਦੀ ਪਿੱਚ ਹੀ ਗਵਾ ਲਈ ਹੈ, ਸਾਨੂੰ ਪਿੱਚ ਦੀ ਸਮਝ ਹੀ ਨਹੀਂ। ਅਸੀਂ ਇਹਨੂੰ ਸੌਫਟ ਕਰਦੇ ਕਰਦੇ ਇੰਨੀ ਸੌਫਟ ਕਰ ਦਿੰਦੇ ਨੇ ਕਿ ਉਹ ਵਿਗਾੜ 'ਚ ਆ ਜਾਂਦੀ ਹੈ। ਕੁਝ ਇਹਦੇ ਵਿੱਚ ਸਾਡੀਆਂ ਐਂ ਕਹਿ ਲਓ ਕਿ ਇੰਟਰਟੇਨਮੈਂਟ ਇੰਡਸਟਰੀ ਦਾ ਵੀ ਅਸਰ ਹੈ, ਉਹਨੇ ਵੀ ਭਾਸ਼ਾ ਜਿਹੜੀ ਵਿਗਾੜੀ ਹੈ। ਹੁਣ ਅਸੀਂ ਇੱਕ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਦਾ, ਪੰਜਾਬੀ ਦਾ ਸ਼ਬਦ ਹੈ ਕੌਣ। ਕੱਕੇ ਨੂੰ ਕਨੌੜਾ ਅਤੇ ਨਾਣਾ, ਠੀਕ ਹੈ, ਸਹੀ ਹੈ, ਅਸੀਂ ਕੌਣ ਬੋਲਾਂਗੇ, ਪਰ ਇਹ 'ਤੇ ਹਿੰਦੀ ਦਾ ਅਸਰ ਹੈ। ਅਸੀਂ ਇਹਨੂੰ ਬੋਲਦੇ ਹਾਂ ਕੌਣ, ਕੌਣ ਟ੍ਰੈਂਗਲ ਹੈ, ਤਾਂ ਅਸੀਂ ਇਸ ਨੂੰ ਸੌਫਟ ਕਰ ਦਿੱਤਾ ਹੈ। ਅਸੀਂ ਫਿਰ ਹੂੜੇ ਕਨੋੜੇ ਦੀ ਗੱਲ ਕਰੀਏ ਤਾਂ ਪੌੜੀ ਹੈ
ਜੀ,
ਅਸੀਂ ਇਸ ਨੂੰ ਸੌਫਟ ਸਪੀਕਿੰਗ ਕਰਨ ਦੇ ਲਈ ਪੂੜੀ ਬੋਲਦੇ ਹਾਂ
ਜੀ।
ਚੌਲ ਹੈ, ਅਸੀਂ ਉਹਨੂੰ ਚੋਲ ਬੋਲਦੇ ਹਾਂ। ਤਾਂ ਇਹ ਗੱਲਾਂ ਮੈਂ ਤਾਂ ਉਦਾਹਰਨ ਦੇ ਤੌਰ 'ਤੇ ਕੀਤੀਆਂ ਕਿ ਸਰਕਾਰਾਂ ਦੀਆਂ ਨੀਤੀਆਂ, ਸੋਚੀਆਂ ਸਮਝੀਆਂ ਸਾਜ਼ਿਸ਼ਾਂ, ਸ਼ਹਿਰੀਕਰਨ ਅਤੇ ਨਾਲ ਦੀ ਨਾਲ ਪੰਜਾਬੀਆਂ ਦੇ ਦਿਮਾਗ ਵਿੱਚ ਇਸ ਗੱਲ ਦਾ ਜਾਂ ਮਾਨਸਿਕਤਾ ਵਿੱਚ ਇਸ ਗੱਲ ਦਾ ਘਰ ਕਰ ਜਾਣਾ ਕਿ ਪੰਜਾਬੀ ਤੋਂ ਦੂਰ ਜਾਣਾ ਹੀ ਇੰਟੈਲੀਜੈਂਟ ਹੋਣਾ ਹੁੰਦਾ ਹੈ
ਜੀ,
ਪੰਜਾਬੀ ਤੋਂ ਦੂਰ ਜਾਣਾ ਹੀ ਸਿਆਣੇ ਹੋਣਾ ਹੁੰਦਾ ਹੈ। ਨਹੀਂ, ਇਹ ਗੱਲ ਨਹੀਂ, ਸਾਨੂੰ ਆਪਣੀ ਮਾਤ ਭਾਸ਼ਾ ਦੇ ਨਾਲ ਜੁੜਨਾ ਪਊਗਾ। ਇਹ ਨਤੀਜੇ ਵਾਕਈ ਸਾਨੂੰ ਸੋਚਣ ਦੇ ਲਈ ਮਜਬੂਰ ਕਰਦੇ ਨੇ
ਜੀ। ਜਸਵਿੰਦਰ, ਤੁਸੀਂ ਨਾ ਉਦਾਹਰਨ ਦੇ ਨਾਲ ਗੱਲ ਕੀਤੀ ਹੈ ਨਾ, ਇੱਕ ਉਦਾਹਰਨ ਮੇਰੇ ਵੀ ਦਿਮਾਗ ਦੇ ਵਿੱਚ ਖਿਆਲ ਰਹੇ ਆ ਜੀ,
ਜੀ
ਤੂੰ ਤੇ ਤੁਸੀਂ ਸ਼ਬਦ ਜੀ, ਜਦੋਂ ਅਸੀਂ ਕਿਸੇ ਨੂੰ ਤੂੰ ਕਹਿੰਦੇ ਨਾ, ਅਗਲਾ ਕਹਿੰਦਾ ਵੀ ਤੂੰ ਬਈ ਮੇਰਾ ਨਿਰਾਦਰ ਕਰਦਾ, ਤੁਸੀਂ ਇਹਨੂੰ ਆਪਦਾ ਵੱਡਾ ਸਮਝਦਾ, ਤੁਹਾਡਾ ਹੀ ਭਾਸ਼ਾ ਦੇ ਉੱਪਰ ਕਾਫੀ ਪਕੜ ਹੈਗੀ ਕਿ ਤੂੰ ਤੇ ਤੁਸੀਂ ਦਾ ਫਰਕ ਵੀ ਜ਼ਰੂਰ ਦੱਸ ਦਿਓ ਜੀ ਮੈਨੂੰ ਅੱਜ।
ਦੇਖੋ, ਚਾਹੇ ਅਸੀਂ ਇਸ ਨੂੰ ਨਾ ਸਤਿਕਾਰ ਦੇ ਨਾਲ ਜੋੜਦੇ ਹਾਂ ਕਿ ਤੁਸੀਂ ਸ਼ਬਦ ਨੂੰ ਅਸੀਂ ਸਤਿਕਾਰ ਦੇ ਨਾਲ ਜੋੜ ਲੈਂਦੇ ਹਾਂ, ਤੇ ਤੂੰ ਨੂੰ ਅਸੀਂ ਐਂ ਕਹਿ ਲਈਏ ਕਿ ਨੇੜਤਾ ਦੇ ਨਾਲ ਜੋੜਦੇ ਹਾਂ
ਜੀ,
ਪਰ ਮੈਂ ਤਾਂ ਇਹਨੂੰ ਹੋਰੂ ਦੇਖਦਾ, ਮੈਂ ਇਸ ਨੂੰ ਸਿਧਾਂਤਕ ਪੱਖ ਤੋਂ ਅੱਜ ਡਿਸਕਸ ਨਹੀਂ ਕਰ ਰਿਹਾ, ਪਰ ਮੈਂ ਇਸ ਨੂੰ ਇੱਕ ਵਿਵਹਾਰਕ ਪੱਖ ਤੋਂ ਡਿਸਕਸ ਕਰਦਾ ਕਿ ਜੇਕਰ ਅਸੀਂ ਨੇੜਤਾ ਸਮਝਦੇ ਹਾਂ ਫਿਰ ਉੱਥੇ ਇੱਕ ਆਰਟੀਫਿਸ਼ਲ ਰਿਸਪੈਕਟ ਦੀ ਜ਼ਰੂਰਤ ਹੀ ਨਹੀਂ ਹੁੰਦੀ
ਜੀ।
ਤੂੰ ਹੱਕ ਦੱਸਦਾ ਹੈ ਕਿ ਜੇਕਰ ਮੈਂ ਕਿਸੇ ਨੂੰ ਤੂੰ ਕਹਿ ਰਿਹਾ ਤਾਂ ਉਹਦੇ 'ਤੇ ਮੈਂ ਆਪਣਾ ਹੱਕ ਰੱਖਦਾ, ਪਰ ਜੇਕਰ ਤੁਸੀਂ ਕਹਿ ਰਿਹਾ ਮੈਂ ਸਤਿਕਾਰ ਕਰਦਾ ਪਰ ਮੈਂ ਦੂਰੀ ਰੱਖਦਾ
ਜੀ।
ਇਸ ਗੱਲ ਦਾ ਸਾਨੂੰ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ। ਹਾਂ, ਇਹਦੇ ਨਾਲ ਸ਼ਬਦ ਵੱਡੇ ਛੋਟੇ ਨਹੀਂ, ਤੂੰ ਮੇਰਾ ਰਾਖਾ ਸਭਨੀ ਥਾਈ
ਜੀ।
ਪਰਮਾਤਮਾ ਦੇ ਲਈ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਕਿਤੇ ਵੀ ਤੁਸੀਂ ਸ਼ਬਦ ਨਾਲ ਨਹੀਂ, ਤੂੰ ਦੇ ਨਾਲ ਹੀ ਹੈ। ਕਿਉਂ? ਕਿਉਂਕਿ ਅਸੀਂ ਉੱਥੇ ਨੇੜਤਾ ਰੱਖਦੇ ਹਾਂ
ਜੀ।
ਤੂੰ ਸ਼ਬਦ ਹਮੇਸ਼ਾ ਹੀ ਨਿਰਾਦਰ ਨਹੀਂ ਕਰਦਾ, ਨੇੜਤਾ ਨੂੰ ਵਿਖਾਉਂਦਾ ਹੈ। ਤੂੰ ਦਾਤਾ ਦਾਤਾਰ
ਜੀ,
ਗੁਰਬਾਣੀ ਦੇ ਵਿੱਚੋਂ ਤੂੰ ਮੇਰਾ ਰਾਖਾ ਸਭਨੀ ਥਾਈ, ਰੱਬ ਦੇ ਲਈ ਪਰਮਾਤਮਾ ਦੇ ਲਈ ਕਿਤੇ ਵੀ ਤੁਸੀਂ ਨਹੀਂ, ਤੂੰ ਹੈ। ਕਿਉਂਕਿ ਤੂੰ ਨੇੜਤਾ ਦਾ ਪ੍ਰਤੀਕ ਹੈ, ਤੁਸੀਂ ਸਤਿਕਾਰ ਦਾ ਤਾਂ ਹੈ ਪਰ ਇੱਕ ਦੂਰੀ ਦਾ ਵੀ ਹੈ, ਇੱਕ ਖੱਪੇ ਦਾ ਵੀ ਹੈ। ਤਾਂ ਕਰਕੇ ਇਹਨਾਂ ਗੱਲਾਂ 'ਚ ਸਾਨੂੰ ਨਹੀਂ ਜਾਣਾ ਚਾਹੀਦਾ। ਮੈਂ ਕਹਿੰਦਾ ਚਾਹੇ ਤੁਸੀਂ ਕਹੋ ਅਤੇ ਚਾਹੇ ਤੂੰ ਕਹੋ, ਪਰ ਇਹਨੂੰ ਸ਼ੁੱਧ ਕਹੋ, ਸ਼ੁੱਧ ਲਿਖੋ ਅਤੇ ਸ਼ੁੱਧ ਸੁਣੋ
ਜੀ। ਜਸਿੰਦਰ ਜੀ, ਤੁਸੀਂ ਕਾਰਨ ਦੱਸੇ ਇਸ ਤੋਂ ਪਹਿਲਾਂ ਵੀ ਕੀ ਕਾਰਨ ਨੇ ਜਿਹੜੇ ਤੁਸੀਂ ਮੰਨਦੇ ਹੋ, ਠੀਕ ਹੈ। ਜੇਕਰ ਕਿਸੇ ਸਮੱਸਿਆ ਦੇ ਕਾਰਨ ਖੋਜ ਲਏ ਜਾਣ ਤਾਂ ਅਸੀਂ ਉਸ ਦੇ ਹੱਲ ਦੇ ਵੀ ਕਾਫੀ ਨਜ਼ਦੀਕ ਜਾ ਸਕਦੇ ਹਾਂ ਜੀ, ਤਾਂ ਤੁਸੀਂ ਕੀ ਸੁਝਾਅ ਮੰਨਦੇ ਹੋ ਜੀ ਇਸ ਸਭ ਨੂੰ ਆਪਣੇ ਨੂੰ ਵਾਪਸ ਲੈ ਕੇ ਆਉਣ ਦੇ?
ਦੇਖੋ, ਸਭ ਤੋਂ ਵੱਡੀ ਅਤੇ ਅਹਿਮ ਗੱਲ ਜਿਹੜੀ ਮੈਂ ਮੰਨਦਾ
ਜੀ
ਕਿ ਸਾਨੂੰ ਸਾਡੀ ਮਾਨਸਿਕਤਾ ਬਦਲਣੀ ਪਊਗੀ। ਸਾਡੇ ਦਿਮਾਗ ਵਿੱਚ ਇਹ ਜਿਹੜਾ ਟ੍ਰੈਂਡ ਸੈੱਟ ਕਰ ਦਿੱਤਾ ਗਿਆ ਹੈ ਕਿ ਪੰਜਾਬੀ ਤੋਂ ਦੂਰ ਜਾਣਾ, ਕੋਨਵੈਂਟ ਸਕੂਲਾਂ ਵਿੱਚ ਪੜ੍ਹਨਾ ਹੀ ਤੁਹਾਡੇ ਇੱਕ ਸਟੇਟਸ ਸਿੰਬਲ ਨੇ। ਭਾਸ਼ਾ ਤੋਂ ਟੁੱਟਣਾ ਸਟੇਟਸ ਸਿੰਬਲ ਨਹੀਂ ਹੁੰਦਾ, ਭਾਸ਼ਾ ਤੋਂ ਟੁੱਟਣਾ ਗਵਾਰਪੁਣੇ ਦੀ ਨਿਸ਼ਾਨੀ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਸਾਡੀ ਮਾਨਸਿਕਤਾ ਬਦਲਣੀ ਪਊਗੀ। ਮਾਨਸਿਕਤਾ ਤਾਂ ਬਦਲੂਗੀ ਜੇਕਰ ਇਸ ਭਾਸ਼ਾ ਦੇ ਵਿੱਚ ਰੁਜ਼ਗਾਰ ਪੈਦਾ ਕੀਤਾ ਜਾਊਗਾ ਤਾਂ, ਕਿਉਂਕਿ ਇੰਗਲਿਸ਼ ਭਾਸ਼ਾ ਕੋਈ ਬਹੁਤ ਪੁਰਾਣੀ ਅਤੇ ਵੱਡੀ ਭਾਸ਼ਾ ਨਹੀਂ। ਇਹ ਭਾਸ਼ਾ ਦਾ ਵਿਕਾਸ ਦਾ ਕਾਰਨ ਇਹ ਹੈ ਕਿ ਇਹਦੇ ਵਿੱਚ ਰੁਜ਼ਗਾਰ ਪੈਦਾ ਕੀਤਾ ਗਿਆ, ਇਹਦੇ ਵਿੱਚ ਗਿਆਨ ਪੈਦਾ ਕੀਤਾ ਗਿਆ। ਸਾਡੀ ਭਾਸ਼ਾ ਸਾਇੰਸ ਦੇ ਵਿਸ਼ਿਆਂ ਦੇ ਯੋਗ ਹੈ, ਉਹ 'ਚ ਪੜ੍ਹਾਏ ਜਾ ਸਕਦੇ ਨੇ, ਪਰ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਨਾਲ ਦੀ ਨਾਲ ਸਾਡੀ ਮਾਨਸਿਕਤਾ ਅਤੇ ਸਮੇਂ ਦਾ ਵਹਿਣ ਇਸ ਭਾਸ਼ਾ ਨੂੰ ਖਤਮ ਨਹੀਂ ਕਰ ਰਿਹਾ, ਮੈਂ ਕਹਿੰਦਾ ਸ਼ਿਫਟ ਕਰ ਰਿਹਾ
ਜੀ।
ਅਸੀਂ ਇੱਥੋਂ ਪੰਜਾਬੀ ਤੋਂ ਟੁੱਟਦੇ ਹਾਂ, ਕੈਨੇਡਾ ਅਮਰੀਕਾ ਵਰਗੀਆਂ ਕੰਟਰੀਆਂ ਵਿੱਚ ਜਾ ਕੇ ਅਸੀਂ ਇਹਦੇ ਪ੍ਰਤੀ ਖਿੱਚੇ ਰਹਿੰਦੇ ਹਾਂ, ਇਹਦੇ ਪ੍ਰੋਗਰਾਮਾਂ ਪ੍ਰਤੀ ਖਿੱਚੇ ਰਹਿੰਦੇ ਹਾਂ, ਇਹਦੇ ਬੋਲਣ, ਇਹਦੇ ਸੁਣਨ, ਇਹਦੇ ਲਿਖਣ, ਇਹਦੇ ਪੜ੍ਹਨ ਪ੍ਰਤੀ ਖਿੱਚੇ ਰਹਿੰਦੇ ਹਾਂ। ਪਰ ਇੱਕ ਵਾਰੀ ਅਸੀਂ ਇੱਥੋਂ ਕਿਉਂ ਇਸ ਨਰਮੋਹੇ ਹੋ ਜਾਂਦੇ ਹਾਂ? ਕਿਉਂਕਿ ਸਾਨੂੰ ਜਾਪਦਾ ਹੈ ਕਿ ਜੇਕਰ ਅਸੀਂ ਢਿੱਡ ਭਰ ਕੇ ਖਾਵਾਂਗੇ ਤਾਂ ਫਿਰ ਹੀ ਅਸੀਂ ਬੋਲਾਂਗੇ, ਅਤੇ ਢਿੱਡ ਭਰ ਕੇ ਖਾਣ ਦੇ ਲਈ ਇਹ ਭਾਸ਼ਾ ਹੁਣ ਕਾਫੀ ਨਹੀਂ ਰਹੀ। ਬੜੀ ਕੌੜੀ ਗੱਲ ਮੈਂ ਕਹਿ ਦਿੱਤੀ ਹੈ, ਕਿਉਂ ਨਹੀਂ ਰਹੀ? ਕਿਉਂਕਿ ਇਹਦੇ ਉੱਤੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਨਾ, ਮੈਂ ਇੱਕ ਗੱਲ ਕਹਾਂ, ਪੰਜਾਬ ਵਿੱਚ ਬੜੇ ਟੈਸਟ ਹੁੰਦੇ ਨੇ ਜੀ ਐਗਜ਼ਾਮ ਦੇ, ਪਰ ਬਹੁਤੇ ਟੈਸਟਾਂ ਦੇ ਵਿੱਚ ਜਿਹੜੀ ਲੈਂਗੁਏਜ ਹੈ ਉਹ ਪੰਜਾਬੀ ਨਹੀਂ ਹੁੰਦੀ। ਸਭ ਤੋਂ ਵੱਡਾ ਵਿਤਕਰ ਤੁਸੀਂ ਕਮਾਂਡ ਦੀ ਸਭ ਤੋਂ ਵੱਡੀ ਗੱਲ ਇੱਥੇ ਕਰਦੇ ਹੋ। UGC ਦਾ ਇੱਕ ਪੇਪਰ ਹੁੰਦਾ ਜੀ, ਤੁਸੀਂ MA ਕਰਨ ਤੋਂ ਬਾਅਦ UGC ਦਾ ਪੇਪਰ ਦਿੰਦੇ ਹੋ ਤਾਂ ਤੁਸੀਂ ਕੁਆਲੀਫਾਈ ਹੁੰਦੇ ਹੋ ਇੱਕ ਲੈਕਚਰਾਰ ਲਈ, ਕਾਲਜ ਲੈਕਚਰਾਰ ਲਈ
ਜੀ।
ਤਾਂ ਉਹਦਾ ਜਿਹੜਾ ਸੈਕਿੰਡ ਪੇਪਰ ਹੁੰਦਾ ਉਹ ਤਾਂ ਤੁਹਾਡੀ ਉਸੇ ਲੈਂਗੁਏਜ ਦਾ ਹੁੰਦਾ, ਤੁਹਾਡੇ ਉਸੇ ਸਬਜੈਕਟ ਦਾ ਹੁੰਦਾ ਜਿਹਦੇ ਲਈ ਤੁਸੀਂ ਅਪਲਾਈ ਕੀਤਾ। ਫਸਟ ਪੇਪਰ ਜਿਹੜਾ ਕਾਮਨ ਹੁੰਦਾ ਉਹਦੇ ਵਿੱਚ ਵੀ ਲੈਂਗੁਏਜ ਪੰਜਾਬ ਵਿੱਚ ਪੰਜਾਬੀ ਨਹੀਂ ਦਿੱਤੀ ਜਾਂਦੀ
ਜੀ।
ਇਹ ਤੋਂ ਵੱਡਾ ਵਿਤਕਰਾ ਕੀ ਹੋਊਗਾ? ਟੈਸਟਾਂ ਦੇ ਵਿੱਚ ਅਸੀਂ ਗੱਲ ਕਰੀਏ, ਸਰਕਾਰੀ ਜੌਬ ਵਿੱਚ ਅਸੀਂ ਗੱਲ ਕਰੀਏ, ਤਾਂ ਇਹਦੇ ਸਮਾਧਾਨ ਇਹਦੇ ਹੱਲ ਇਹੀ ਹੈ ਕਿ ਸਰਕਾਰ ਆਪਣੀਆਂ ਨੀਤੀਆਂ ਨੂੰ ਨਿਯਤ ਨਾਲ ਲਾਗੂ ਕਰੇ
ਜੀ,
ਲੋਕਾਂ ਨੂੰ ਇਸ ਭਾਸ਼ਾ ਵਿੱਚ ਰੋਟੀ ਦਾ ਬੰਦੋਬਸਤ ਦਿਸੇ।
The views expressed on the preceding program may not necessarily be those of the owner or management of WTOR radio station.
ਕਾਲ ਆ ਗਿਆ, 30 ਸੈਕਿੰਡ ਦਾ ਸਮਾਂ ਥੋੜਾ ਹੈ। ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ? ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਵਿੱਚ ਲੱਗੇਗਾ। ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਔਰ ਵਿਜ਼ਿਟ www.canada4khalistan.net।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ